ਦੂਸਰੇ ਪਾਸੇ ਸਰਸਾ ਨਦੀ ਹੈ ਤੇ ਇਸ ਨੂੰ ਗੁਰੂ ਮਾਰੀ ਨਦੀ ਕਹਿ ਰਹੇ ਨੇ, ਕਿਉਂਕਿ ਹੁਣ ਇਹ ਮਦਦ ਕਰਨ ਦੀ ਬਜਾਏ ਨੀਚੇ ਬਹਿਣ ਦੀ ਬਜਾਏ ਉੱਪਰ ਨੂੰ ਉੱਛਲੀ ਹੈ। ਇੱਥੇ ਪਰਿਵਾਰ ਦਾ ਵਿਛੋੜਾ ਹੋਇਆ। ਰੋਪੜ ਪਹੁੰਚੇ ਨੇ, ਇੱਥੇ ਇੱਕ ਰਾਤ ਬਤੀਤ ਕੀਤੀ ਹੈ। ਇੱਕ ਰਾਤ ਬਤੀਤ ਕਰਨ ਤੋਂ ਚਮਕੌਰ ਪਹੁੰਚੇ ਨੇ ਤੇ ਜਿਹੜੀ ਪ੍ਰਤਿਗਿਆ 9 ਸਾਲ ਦੀ ਉਮਰ ਵਿੱਚ ਕੀਤੀ ਸਾਹ ਨੇ, 125,000 ਸੇ ਏਕ ਲੜਾਊ ਤਬ ਹੈ ਗੋਬਿੰਦ ਸਿੰਘ ਨਾਮ ਕਹਾਉ, ਉਹ ਪ੍ਰਤਿਗਿਆ ਮੁਕੰਮਲ ਹੋਈ ਹੈ। ਤੇ ਫਿਰ ਵਕਤ ਆਇਆ ਜਦੋਂ ਉਹਨਾਂ ਦੇ ਜਾਨ ਸਾਰਾਂ ਨੇ, ਉਹਨਾਂ ਨੇ ਦੇ ਸਾਧਕਾਂ ਨੇ ਉਹਨਾਂ ਨੂੰ ਪ੍ਰਾਰਥਨਾ ਕੀਤੀ, ਬੇਨਤੀ ਕੀਤੀ, ਤੁਮ ਤੋਂ ਜਹਾਂ ਵੀ ਕਦਮ ਰੱਖੋਗੇ ਫੂਲ ਖਿਲੇਂਗੇ ਰਾਹੂ ਮੇਂ। ਕਹਿੰਦੇ ਨੇ ਤੁਸੀਂ ਜਿੱਥੇ ਕਦਮ ਰੱਖੋਗੇ ਫਿਰ ਸਿੱਖੀ ਦਾ ਬਗੀਚਾ, ਸਿੱਖੀ ਦਾ ਚਮਨ ਪ੍ਰਫੁੱਲਤ ਹੋ ਜਾਵੇਗਾ, ਪਰ ਜੇ ਕਿਤੇ ਸਰਕਾਰ ਆਪ ਨੂੰ ਕੁਝ ਹੋ ਗਿਆ ਤੇ ਫਿਰ ਮੁਸ਼ਕਿਲ ਹੋ ਜਾਵੇ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਹੁਣ ਤੁਸੀਂ ਇੱਥੇ ਠਹਿਰ ਸਕੋ। ਪਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ, ਇਹ ਕਿਵੇਂ ਹੋ ਸਕਦਾ, ਮੈਂ ਆਪੂ ਚੱਲਿਆ ਜਾਵਾਂ, ਤੁਹਾਨੂੰ ਛੋੜ ਕੇ ਆਪ ਕਿਨਾਰਾ ਕਸ਼ੀ ਕਰ ਜਾਵਾਂ, ਇਤਿਹਾਸ ਕੀ ਕਹੇਗਾ, ਦੁਨੀਆਂ ਕੀ ਕਹੇਗੀ। ਪਰ ਫਿਰ ਹੁਕਮ ਕੀਤਾ, ਕਿਉਂਕਿ ਸਿੱਖੀ ਵਿੱਚ ਗੁਰਮਤ ਵਿੱਚ ਪੰਜ ਪ੍ਰਵਾਨਤਾ, ਪੰਜ ਪ੍ਰਧਾਨਤਾ ਦੀ ਮਹਾਨਤਾ ਹੈ। ਉਹਨਾਂ ਪੰਜਾਂ ਨੇ ਹੁਕਮ ਕੀਤਾ, ਹੁਕਮਨ ਅਸੀਂ ਹੁਕਮ ਦਿੰਦੇ ਹਾਂ ਤੁਹਾਨੂੰ, ਹੁਕਮਨ ਤੌਰ ਤੇ ਚਮਕੌਰ ਦੀ ਕੜੀ ਵਿੱਚੋਂ ਜਾਣਾ ਪਵੇਗਾ। ਦਸ਼ਮੇਸ਼ ਪਿਤਾ ਜੀ ਨੇ ਹੁਕਮ ਅੱਗੇ ਸਿਰ ਚੁਕਾ ਦਿੱਤਾ। ਅੱਜ ਅਸੀਂ ਦਾਵਾ ਤੇ ਕਰਦੇ ਕਹਿੰਦੇ ਵੀ ਹਾਂ। ਅਖਬਾਰਾਂ ਵਾਲੇ ਜਦੋਂ ਪੁੱਛਦੇ ਨੇ ਕਿਸੇ ਸਿਆਸੀ ਸਿੱਖ ਨੂੰ, ਪਰ ਉਹ ਵੀ ਪਾਵਰ ਵਾਲੇ ਸਿੱਖ ਨੂੰ, ਇਹ ਕੀ ਖਿਆਲ ਹੈ ਤੁਹਾਨੂੰ ਅਕਾਲ ਤਖ਼ਤ ਤੇ ਬੁਲਾਇਆ ਗਿਆ ਹੈ, ਤੇ ਕਹਿ ਦਿੰਦੇ ਨੇ ਮੈਂ ਤੇ ਅਧਨਾ ਜਿਹਾ ਸਿੱਖ ਹਾਂ ਪਰ ਜਿਹੜਾ ਹੁਕਮ ਹੈ ਉਹ ਗਲਤ ਹੈ। ਸ੍ਰੀ ਵਾਹ, ਮੈਂ ਇਸ ਤਰ੍ਹਾਂ ਦੇ ਹੁਕਮ ਦੇ ਕਾਰ ਨਹੀਂ ਜਾਣਾ ਚਾਹਾਂਗਾ। ਨਾਲੇ ਕਹਿੰਦੇ ਆ ਸਿੱਖ, ਨਾਲੇ ਕਹਿੰਦੇ ਆ ਹੁਕਮ ਮੁਨਾਸਿਬ ਨੇ, ਹੁਕਮ ਠੀਕ ਨੇ, ਪਰ ਇਹ ਤਾਂ ਉਹੀ ਵਿਚਾਰ ਹੈ ਜੋ ਗੁਰੂ ਜੀ ਨੇ ਕਹੀ ਸੀ, ਸਲਾਮ ਜਵਾਬ ਦੋਵੇ ਕਰੇ ਮੁੰਡ ਹੋ ਕੁੱਥਾ ਜਾਏ, ਵਾਰ ਆਸ਼ਾ ਮਹੱਲਾ ਦੂਜਾ। ਸਿਰ ਵੀ ਚੁਕਾਵੇ, ਮੈਂ ਇੱਜ਼ਤ ਵੀ ਕਰਨਾ ਹਾਂ ਮਗਰ ਮੈਂ ਹੁਕਮ ਨਹੀਂ ਮੰਨਦਾ। ਦੋਨਾਂ ਪੱਖ ਕਰ ਰਹੇ, ਦੋਨਾਂ ਪੱਖਾਂ ਤੇ ਚੱਲ ਰਹੇ। ਪਰ ਸਿੱਖੀ ਦੀ ਉਸ ਪਰੰਪਰਾ ਨੂੰ ਦਸ਼ਮੇਸ਼ ਪਿਤਾ ਜੀ ਨੇ ਦੁਨੀਆਂ ਦੇ ਸਾਹਮਣੇ ਰੋਸ਼ਨ ਕੀਤਾ, ਉਹ ਨਹੀਂ ਸਨ ਜਾਣਾ ਚਾਹੁੰਦੇ। ਚਮਕੌਰ ਦੀ ਗੜੀ ਖਾਲੀ ਨਹੀਂ ਸਨ ਕਰਨਾ ਚਾਹੁੰਦੇ, ਉਹ ਚਾਹੁੰਦੇ ਸਨ ਬਾਕੀ ਪਰਵਾਨਿਆਂ ਨਾਲ ਮੈਂ ਵੀ ਜੂਝ ਜਾਵਾਂ। ਪਰ ਫਿਰ ਹੁਕਮ ਹੋਇਆ, ਹੁਕਮ ਹੈ। ਇਸੇ ਲਈ ਤੇ ਸੈਯਦ ਮੁਹੰਮਦ ਲਤੀਫ ਨੇ ਹਿਸਟਰੀ ਆਫ ਪੰਜਾਬ ਵਿੱਚ ਕਿਹਾ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਹ ਨੇ ਨਿਰਾਲੀ ਹੈ। ਕਹਿੰਦੇ ਨੇ ਜਦੋਂ ਅਨੰਦਪੁਰ ਦੇ ਤਖ਼ਤ ਤੇ ਉਹ ਆਪਣੇ ਜਾਨ ਸਾਰਾਂ ਨੂੰ ਹੁਕਮ ਕਰਦੇ ਨੇ ਤੇ ਬਾਦਸ਼ਾਹ ਨਜ਼ਰ ਆਉਂਦੇ ਨੇ, ਪਰ ਚਮਕੌਰ ਦੀ ਗੜੀ ਵਿੱਚ ਗਲ ਵਿੱਚ ਪੱਲਾ ਪਾ ਕੇ ਜਦੋਂ ਸਿੰਘਾਂ ਦੇ ਹੁਕਮ ਦੇ ਸਾਹਮਣੇ ਸਿਰ ਝੁਕਾਉਂਦੇ ਨੇ, ਉਦੋਂ ਇੱਕ ਦਰਵੇਸ਼ ਨਜ਼ਰ ਆਉਂਦੇ ਨੇ। ਚੱਲ ਖੋਲ ਸ੍ਰੀ ਸੈਯਦ ਮੁਹੰਮਦ ਲਤੀਫ ਦਾ ਹਿਸਟਰੀ ਆਫ ਪੰਜਾਬ, ਉਹ ਆਪਣੇ ਸਿੱਖਾਂ ਦੇ ਸਾਹਮਣੇ ਸਿਰ ਝੁਕਾਉਂਦੇ ਨੇ, ਉਹਨਾਂ ਦੇ ਹੁਕਮ ਨੂੰ ਮਨਸੂਰ ਕਰਦੇ ਨੇ, ਖਿੜੇ ਮੱਥੇ ਪ੍ਰਵਾਨ ਕਰਦੇ ਨੇ। ਇਸ ਨਾਲ ਬੇਨਤੀ ਸੀ, ਹੁਕਮ ਸਿਰ ਮੱਥੇ, ਹੁਕਮ ਪ੍ਰਵਾਨ ਕਰਾਂਗਾ। ਪਰ ਮੈਂ ਵੀ ਬੇਨਤੀ ਕਰ ਸਕਦਾ, ਹੁਕਮ ਵਿੱਚ ਕੁਝ ਤਬਦੀਲੀ ਵੀ ਹੋ ਸਕਦੀ ਹੈ, ਕੁਝ ਰਿਆਇਤ ਵੀ ਹੋ ਸਕਦੀ। ਹਾਂ, ਤੁਸੀਂ ਆਪਣੀ ਬੇਨਤੀ ਕਰ ਸਕਦੇ ਹੋ, ਆਪਣਾ ਵਿਚਾਰ ਰੱਖ ਸਕਦੇ ਹੋ, ਤੁਸੀਂ ਆਪਣੀ ਦਲੀਲ ਰੱਖ ਸਕਦੇ ਹੋ, ਵਿਚਾਰ ਰੱਖ ਸਕਦੇ ਹੋ। ਪਿਛਲੇ ਸਾਲ ਵਿੱਚ ਮੈਂ ਕੈਨੇਡਾ ਇੱਕ ਅਮਰੀਕਨ ਸਿੱਖ ਨੂੰ ਪੁੱਛਿਆ ਵੀ ਤੁਹਾਡਾ ਵੀ ਉਹਨਾਂ ਸੰਬੰਧ ਹੈ, ਤੁਸੀਂ ਜਿਹੜੀ ਇਕੱਤਰਤਾ ਹੁੰਦੀ ਹੈ ਜਾਂ ਗੁਰਦੁਆਰੇ ਦੀਵਾਨ ਹੁੰਦਾ ਹੈ ਤੁਸੀਂ ਉੱਥੇ ਬਹੁਤ ਘੱਟ ਜਾਂਦੇ ਹੋ, ਕਿਉਂ ਨਹੀਂ ਜਾਂਦੇ? ਕਹਿਣ ਲੱਗੇ ਕੁਝ ਇਕੱਤਰਤਾਵਾਂ ਦੇ ਜਾਂਦੇ ਰਹੇ ਹਾਂ, ਉੱਥੇ ਅਖੇ ਜੋ ਕੁਝ ਪਾਸ ਕਰਨਾ ਹੁੰਦਾ ਹੈ ਇੱਕ ਕਹਿ ਦਿੰਦਾ ਹੈ ਤੇ ਉਹਦਾ ਸਾਥੀ ਜਕਾਰਾ ਛੱਡ ਦਿੰਦਾ ਹੈ, ਦੂਸਰਿਆਂ ਦੀ ਧਾਰਾ ਹੀ ਨਹੀਂ ਲਈ ਜਾਂਦੀ। ਚੱਲ ਆਖੋ ਨਹੀਂ, ਪੰਥ ਵਿੱਚ ਗੁਰਮੱਥਾ ਜਦੋਂ ਰੱਖਿਆ ਜਾਂਦਾ ਹੈ, ਬੈਠੇ ਹੋਈ ਸੰਗਤ ਤੋਂ, ਬੈਠੇ ਹੋਏ ਸਿੰਘਾਂ ਤੋਂ ਪੁੱਛਿਆ ਜਾਂਦਾ ਹੈ, ਕਿਸੇ ਦੀ ਕੋਈ ਹੋਰ ਵਿਚਾਰ ਹੋਵੇ, ਕਿਸੇ ਦੀ ਕੋਈ ਹੋਰ ਚੰਗੀ ਰਾਏ ਹੋਵੇ, ਗੁਰੂ ਉਹਦੀ ਬੁੱਧੀ ਵੀ ਸਾਡੇ ਨਾਲੋਂ ਵੀ ਹੋਰ ਰੋਸ਼ਨੀ ਕਰ ਦੇਵੇ। ਪਰ ਜ਼ਿਆਦਾਤਰ ਅਸੀਂ ਇਸੇ ਤਰੀਕੇ ਨਾਲ ਚੱਲਦੇ ਹਾਂ, ਮਗਰ ਇਹ ਪਰੰਪਰਾ ਸਾਡੇ ਉਹਨਾਂ ਬਜ਼ੁਰਗਾਂ ਨੇ ਸ਼ੁਰੂ ਕੀਤੀ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਮੁਸ਼ਕਲਾਤਾਂ ਵਿੱਚ ਵੀ ਗੁਜ਼ਰ ਰਹੇ ਹਾਂ। ਪਿਆਰ ਲੱਖੋ ਸ੍ਰੀ ਵਾਹ, ਉਹ ਪਹਿਲਾਂ ਹੀ ਪ੍ਰੋਗਰਾਮ ਬਣਾ ਕੇ ਜਾਂਦੇ ਸਨ, ਮੈਂ ਇਹ ਮਤਾ ਰੱਖਾਂਗਾ ਫਲਾਣਿਆਂ ਤੂੰ ਜੇ ਕਾਰਾ ਛੱਡ ਦੇਵੀਂ ਕਿ ਲਖੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ, ਮੈਂ ਆਪਣੀ ਕੋਈ ਰਾਏ ਦੇ ਸਕਣਾ, ਆਪਣੇ ਵੱਲੋਂ ਕੁਝ ਅਰਜ਼ ਕਰ ਸਕਦਾ? ਤਾਂ ਪੰਜ ਪ੍ਰਵਾਨਤ ਸਿੱਖਾਂ ਨੇ ਹਜ਼ੂਰ ਨੂੰ ਕਿਹਾ, ਉਹ ਆਪਣੀ ਰਾਏ ਜ਼ਾਹਰ ਕਰ ਸਕਦੇ, ਆਪਣੇ ਵੱਲੋਂ ਵਿਚਾਰ ਰੱਖ ਸਕਦੇ। ਤੇ ਹਜ਼ੂਰ ਕਹਿਣ ਲੱਗੇ, ਮੇਰੀ ਇਹ ਰਾਏ ਹੈ, ਪੰਥ ਦਾ ਹੁਕਮ ਸਿਰ ਮੱਥੇ, ਪਰ ਇੱਕ ਵਿਚਾਰ ਏ ਕਿ ਮੈਂ ਚੁੱਪ ਕਰਕੇ ਨਹੀਂ ਜਾਵਾਂਗਾ, ਖਾਮੋਸ਼ ਹੋ ਕੇ ਨਹੀਂ ਜਾਵਾਂਗਾ, ਗੜੀ ਵਿੱਚੋਂ ਚਲਿਆ ਜਾਂਦਾ ਹਾਂ, ਜੈਕਾਰਾ ਮਾਰਾਂਗਾ, ਨਾਰਾ ਮਾਰਾਂਗਾ, ਦੁਸ਼ਮਣ ਨੂੰ ਲਲਕਾਰ ਕੇ ਜਾਵਾਂਗਾ, ਤਾਂ ਜੋ ਦੁਸ਼ਮਣ ਇਹ ਨਾ ਕਹਿ ਸਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਚੁੱਪ ਕਰਕੇ ਨਿਕਲ ਗਿਆ, ਦੌੜ ਗਿਆ। ਤੇ ਫਿਰ ਪੰਜ ਸਿੰਘਾਂ ਨੇ ਉਹਨਾਂ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਸੀ। ਤੋ ਹਜ਼ੂਰ ਚਮਕੌਰ ਦੀ ਗਲੀ ਵਿੱਚੋਂ ਪਿਛਲੇ ਪਾਸੇ ਜੋ ਛੋਟਾ ਦਰਵਾਜ਼ਾ ਸੀ, ਜਿਸ ਨੂੰ ਅਸੀਂ ਆਮ ਤੌਰ ਤੇ ਬਾਹਰੀ ਕਹਿ ਦਿੰਦੇ ਹਾਂ, ਇਹਨੂੰ ਤਾਲਾ ਲੱਗਾ ਹੋਇਆ ਸੀ। ਹਜ਼ੂਰ ਨੇ ਜਿਉਂ ਹੀ ਆਪਣਾ ਚਰਨ ਜੋੜੇ ਸਮੇਤ ਇਸ ਨੂੰ ਛੁਹਾਇਆ ਔਰ ਤਾਲਾ ਟੁੱਟ ਗਿਆ। ਹਜ਼ੂਰ ਕੁਝ ਪੰਜ ਸਿੱਖਾਂ ਨੂੰ ਨਾਲ ਲੈ ਕੇ ਜਦੋਂ ਬਾਹਰ ਨਿਕਲੇ, ਆਪਨੇ ਕਿਹਾ, ਅਸੀਂ ਇੱਥੇ ਜੈਕਾਰਾ ਮਾਰਾਂਗੇ, ਨਾਰਾ ਲਗਾਵਾਂਗੇ, ਅਸੀਂ ਜੇ ਆਪਸ ਵਿੱਚ ਵਿਛੜ ਜਾਈਏ, ਆਹ ਜੋ ਧਰੂ ਸਿਤਾਰਾ ਹੈ ਇਹਦੀ ਸੇਧ ਦੇ ਨਾਲ ਨਾਲ ਤੁਸੀਂ ਆ ਜਾਣਾ, ਆਪਣਾ ਫਿਰ ਮਿਲਾਪ ਹੋ ਜਾਵੇਗਾ। ਤੋ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥ ਦੇ ਉੱਪਰ ਜ਼ੋਰ ਨਾਲ ਤਾੜੀ ਮਾਰੀ। ਉਸ ਸਥਾਨ ਦਾ ਨਾਮ ਹੀ ਗੁਰਦੁਆਰਾ ਤਾੜੀ ਸਾਹਿਬ। ਤੋ ਸਰਕਾਰ ਨੇ ਉੱਚੀ ਐਲਾਨ ਕੀਤਾ, ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਵਿੱਚੋਂ ਬਾਹਰ ਜਾ ਰਹੇ ਹੈ, ਜਿਸ ਵੀ ਸ਼ੂਰਬੀਰ ਦੀ ਜ਼ੁਰਤ ਏ ਉਹ ਮੈਨੂੰ ਰੋਕ ਸਕਦਾ। ਗੁਰੂ ਜੀ ਨੇ ਤਿੰਨ ਵਾਰੀ ਇਹ ਬਚਨ ਕਹੇ, ਤਿੰਨ ਵਾਰੀ ਹੱਥ ਦੇ ਨਾਲ ਤਾੜੀ ਮਾਰੀ ਔਰ ਹਜ਼ੂਰ ਅੱਗੇ ਚਲੇ ਗਏ। ਮਾਛੀਵਾੜੇ ਪਹੁੰਚੇ, ਫਿਰ ਪੈਦਲ ਸਫ਼ਰ ਸ਼ੁਰੂ ਹੋਇਆ। ਚਲਦਿਆਂ ਚਲਦਿਆਂ ਕੈਸਾ ਵਕਤ ਆਇਆ, ਕੈਸਾ ਵਕਤ ਆਇਆ। ਕਟਾਣੀ ਦੇ ਰਹਿਣ ਵਾਲਾ ਇੱਕ ਫੱਤੂ ਚੌਧਰੀ ਅਨੰਦਪੁਰ ਜਾਂਦਾ ਹੁੰਦਾ ਤੇ ਬੇਨਤੀ ਕਰਦਾ ਹੁੰਦਾ, ਹਜ਼ੂਰ ਕਦੇ ਸਾਡੇ ਪਿੰਡ ਵੀ ਆਓ, ਮੇਰੇ ਘਰ ਵੀ ਚਰਨ ਪਾਓ। ਹਜ਼ੂਰ ਕਹਿੰਦੇ ਸਨ, ਫੱਤੂ ਕਦੇ ਵਕਤ ਆਵੇਗਾ ਜ਼ਰੂਰ ਆਵਾਂਗੇ, ਪਰ ਪਹਿਚਾਣ ਲਵੀ ਸਾਨੂੰ, ਸਾਨੂੰ ਪਹਿਚਾਣ ਲੈਣਾ। ਹਜ਼ੂਰ ਜਦੋਂ ਇਹਦੇ ਪਾਸ ਪਹੁੰਚੇ ਤੇ ਇਸ ਨੂੰ ਬੁਲਾਇਆ, ਹਜ਼ੂਰ ਕਹਿਣ ਲੱਗੇ, ਫੱਤੂ ਇੰਜ ਨਜ਼ਰ ਆਉਂਦਾ ਹੈ ਜਿਵੇਂ ਤੂੰ ਪਹਿਚਾਨਿਆ ਨਾ ਹੋਵੇ। ਉਹਨੇ ਕਿਹਾ, ਹਜ਼ੂਰ ਪਹਿਚਾਨਦਾ ਤਾਂ ਹਾਂ, ਪਰ ਹੁਣ ਮੈਂ ਆਪ ਨੂੰ ਆਪਣੇ ਘਰ ਨਹੀਂ ਲੈ ਜਾ ਸਕਦਾ, ਆਪਣੇ ਪਾਸ ਠਹਿਰਾ ਨਹੀਂ ਸਕਦਾ, ਕਿਉਂਕਿ ਤੁਸੀਂ ਹਕੂਮਤ ਦੇ ਬਾਗੀ ਹੋ, ਤੁਹਾਡੇ ਪਿੱਛੇ ਹਕੂਮਤ ਲੱਗੀ ਹੋਈ, ਮੈਂ ਠਹਿਰਾ ਨਹੀਂ ਸਕਦਾ। ਹਜ਼ੂਰ ਕਹਿਣ ਲੱਗੇ, ਚਲੋ ਫਿਰ ਇਹਨਾਂ ਤੇ ਕਰ ਲਓ, ਸਾਡੇ ਪਾਸ ਹੁਣ ਘੋੜਾ ਨਹੀਂ, ਅੱਗੇ ਜਾਣਾ ਚਾਹੁੰਦੇ ਹਾਂ, ਤੇਰੇ ਪਾਸ ਘੋੜੇ ਨੇ, ਉਹਨਾਂ ਵਿੱਚੋਂ ਇੱਕ ਘੋੜਾ ਦੇ ਦਿਓ। ਪਰ ਇਸ ਫੱਤੂ ਚੌਧਰੀ ਨੇ ਘੋੜਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਹਜ਼ੂਰ ਆਪਣੀ ਮੰਜ਼ਿਲ ਦੀ ਤਰਫ ਵੱਧਦੇ ਰਹੇ, ਚੱਲਦੇ ਗਏ ਔਰ ਫਿਰ ਪਹੁੰਚੇ ਨੇ ਇੱਕ ਉਸ ਥਾਂ ਤੇ ਜਿੱਥੇ ਹਿੰਦੁਸਤਾਨ ਦੇ ਤਮਾਮ ਰਾਜਪੂਤਾਂ ਵਿੱਚੋਂ ਰਾਏ ਜੋਧ ਜੀ ਨੇ, ਬਹੁਤ ਸਾਰੇ ਰਾਜਪੂਤ ਰਾਜੇ ਸਨ, 52 ਰਾਜਿਆਂ ਤੇ ਹਜ਼ੂਰ ਨੇ ਰਿਹਾ ਕਰਵਾਇਆ ਸੀ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਪਾਸ ਇਹ ਬੇਨਤੀ ਵੀ ਕੀਤੀ ਸੀ, ਤੁਮ ਛਤਰੀ ਹੋ ਖੜਗੂ ਠਾਵੋ, ਸਭ ਛਤਰੀ ਨੂੰ ਗੈਲ ਮਿਲਾਵੋ, ਪੰਥ ਪ੍ਰਕਾਸ਼ ਰਤਨ ਸਿੰਘ ਜੀ ਭੰਗੂ। ਗੁਰੂ ਤੇਗ ਬਹਾਦਰ ਜੀ, ਤੁਸੀਂ ਸ਼ਸਤਰ ਚੁੱਕੋ, ਅਸੀਂ ਤੁਹਾਡੇ ਪਿੱਛੇ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਦੋਂ ਜੰਗ ਹੋਏ, ਯੁੱਧ ਸ਼ੁਰੂ ਹੋਏ, ਸਵਾਏ ਰਾਏ ਜੋਧ ਤੋਂ ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਥ ਨਾ ਦਿੱਤਾ, ਕਿਸੇ ਨੇ ਉਹਨਾਂ ਦਾ ਸੰਗ ਨਾ ਦਿੱਤਾ, ਸਾਥ ਨਾ ਦਿੱਤਾ। ਰਾਏ ਜੋਧ ਨੇ ਹਜ਼ੂਰ ਦੇ ਨਾਲ ਆਪਣੀਆਂ ਫੌਜਾਂ ਵੀ ਦਿੱਤੀਆਂ, ਸੇਵਾ ਵੀ ਕੀਤੀ, ਆਪ ਵੀ ਗੁਰੂ ਸਰ ਮਹਾਰਾਜ ਦੇ ਤੀਸਰੇ ਜੰਗ ਵਿੱਚ ਉਹ ਜੂਝਿਆ, ਗੁਰੂ ਕੀ ਖੁਸ਼ੀ ਪ੍ਰਾਪਤ ਕੀਤੀ। ਪਰ ਤੁਖਮੇ ਤਾਸੀਰ ਸੋਹਬ ਤੇ ਅਸਰ ਗੁਲਿਸਤਾਨ ਸ਼ੇਖ ਸਾਦੀ, ਆਪਣੇ ਬਜ਼ੁਰਗ ਦਾ, ਆਪਣੇ ਪਿਤਾ ਦਾ ਅਸਰ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਪੈਦਲ ਚਲਦਿਆਂ ਜਦੋਂ ਇਸ ਇਲਾਕੇ ਵਿੱਚ ਆਉਣ ਦੀ ਖਬਰ ਮਿਲੀ, ਉਹਨਾਂ ਦੇ ਪੁੱਤਰ ਤਖਤ ਮਲ, ਲਖਮੀਰ, ਸ਼ਮੀਰ ਤਿੰਨੇ ਭਰਾ ਆਪਣੇ ਮੁਖੀ ਲੋਕਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਅੱਗੇ ਲੈਣ ਵਾਸਤੇ ਪਹੁੰਚੇ। ਪਿਆਰ ਲੱਖੋ ਸ੍ਰੀ ਵਾਹ। ਆਪਣੇ ਪਾਸ ਕਾਂਗੜ ਜੋ ਛੋਟੀ ਜੀ ਇਹਨਾਂ ਦੀ ਸਟੇਟ ਸੀ, ਇੱਥੇ ਠਹਿਰਾਇਆ, ਪਰ ਹਕੂਮਤ ਉਹਨਾਂ ਦਾ ਪਿੱਛਾ ਕਰ ਰਹੀ ਸੀ। ਵਿਸ਼ੇਸ਼ ਤੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਂ ਸਰਹੰਦ ਦਾ ਸੂਬਾ ਹਜ਼ੂਰ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ। ਉਹਨੇ ਇੱਕ ਚਿੱਠੀ ਲਿਖੀ, ਲਖਮੀਰ ਸ਼ਮੀਰ ਹਿੰਦ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਆਪਣੇ ਪਾਸ ਠਹਿਰਾਇਆ, ਕੈਦ ਕਰਕੇ ਪਕੜਾ ਦਿਓ ਜਾਂ ਹਮਲੇ ਵਾਸਤੇ ਤਿਆਰ ਹੋ ਜਾ। ਲਖਮੀਰ ਤੇ ਸ਼ਮੀਰ ਤਖ਼ਤ ਮਲ ਨੇ ਜਵਾਬ ਦਿੱਤਾ ਸੀ, ਸਾਡੇ ਜਿਉਂਦੇ ਜੀ ਕੋਈ ਵੀ ਤਾਕਤ ਗੁਰੂ ਗੋਬਿੰਦ ਸਿੰਘ ਜੀ ਦੀ ਤਰਫ ਨਾ ਹੱਥ ਵਧਾ ਸਕਦੀ ਏ ਨਾ ਕਦਮ ਵਧਾ ਸਕਦੀ ਏ। ਉਹ ਸਾਡੇ ਗੁਰੂ ਨੇ ਆਪਣੇ ਪਾਸ ਰੱਖ ਕੇ ਸੇਵਾ ਕਰਕੇ ਖੁਸ਼ੀ ਮਹਿਸੂਸ ਕਰਾਂਗੇ। ਇਹ ਕਹਿੰਦੇ ਨੇ ਉਧਰ ਔਰੰਗਜ਼ੇਬ ਦਾ ਸਰੀਰ ਬਿਮਾਰ ਹੋ ਗਿਆ, ਉਹਨੂੰ ਆਪਣੇ ਕੀਤੇ ਹੋਏ ਕਰਮਾਂ ਤੇ ਅਫਸੋਸ ਹੈ। ਬਾਦਸ਼ਾਹ ਬਹਾਦਰ ਸ਼ਾਹ ਆਪਣੇ ਪੁੱਤਰ ਨੂੰ ਜੋ ਉਹਨੇ ਚਿੱਠੀ ਲਿਖੀ ਏ, ਅੱਜ ਵੀ ਲਾਲ ਕਿਲੇ ਵਿੱਚ ਉਹਦੀ ਨਕਲਾਂ ਮਿਲਦੀਆਂ ਨੇ, ਉਹ ਮਿਲਦੀ ਏ, ਜਿਹਦੇ ਵਿੱਚ ਉਹਨੇ ਜ਼ਿਕਰ ਕੀਤਾ ਹੈ, ਐ ਮੇਰੇ ਬਹਾਦਰ ਪਿਆਰੇ ਪੁੱਤਰ, ਕੁਰਾਨ ਪਾਕ ਵਿੱਚ ਜੋ ਦੋਸਤ ਦੀ ਅਗਨੀ ਦਾ ਜ਼ਿਕਰ ਹੈ, ਸਰੀਰ ਤਿਆਗਣ ਮਰਨ ਤੋਂ ਬਾਅਦ ਅੱਗੇ ਜਾ ਕੇ ਤੇ ਪਤਾ ਨਹੀਂ ਕੌਣ ਚੱਲਦਾ ਹੋਵੇਗਾ, ਉਸ ਦੋਜਕ ਦੀ ਅਗਨੀ ਨਾਲ ਮੈਂ ਇਸੇ ਦੁਨੀਆਂ ਤੇ ਜਲ ਰਿਹਾ। ਕਹਿੰਦੇ ਨੇ ਉਹਨੇ ਫਿਰ ਕੋਸ਼ਿਸ਼ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਮੈਂ ਤੁਹਾਡੇ ਪਾਸ ਆਉਣ ਲਈ ਵੀ ਤਿਆਰ ਹਾਂ, ਪਰ ਮੈਨੂੰ ਖਤਰਾ ਹੈ ਤੁਹਾਡੇ ਸਿੱਖ ਮੇਰੇ ਤੇ ਹਮਲਾ ਨਾ ਕਰਨ। ਜੇ ਤੁਸੀਂ ਮੇਰੇ ਪਾਸ ਆ ਜਾਓ ਤੇ ਬੈਠ ਕੇ ਸੁਲ੍ਹਾ ਦੀ ਗੱਲ ਕਰ ਸਕੀਏ। ਉਹਦੇ ਜਵਾਬ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਉਸ ਚਿੱਠੀ ਦੇ ਜਵਾਬ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਇਹ ਪੱਤਰ ਲਿਖਿਆ, ਜਿਸ ਦਾ ਨਾਮ ਹਜ਼ੂਰ ਜ਼ਫਰਨਾਮਾ ਕਹਿੰਦੇ। ਜ਼ਫਰ ਦਾ ਮਤਲਬ ਹੈ ਫਤਿਹ, ਫਤਿਹਨਾਮਾ, ਉਹ ਜੇਤੂ ਪੱਤਰ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਹੀ ਐਸੀ ਹੈ ਜੇ ਉਹਦੇ ਹੱਥ ਵਿੱਚ ਕਿਰਪਾਨ ਆਉਂਦੀ ਏ ਤੇ ਤਾਂ ਵੀ ਉਹ ਯੁੱਧ ਜੇਤੂ ਹੈ, ਜੇ ਉਹ ਕਦਮ ਰੱਖਦੇ ਨੇ ਧਰਤੀ ਤੇ ਮੈਦਾਨੇ ਜੰਗ ਵਿੱਚ ਤਾਂ ਵੀ ਉਹ ਜੁੱਧ ਕੇ ਜਵਈਆ ਨੇ, ਜੁੱਧ ਕੇ ਜਿਤਈਆ ਹਨ, ਜੇ ਉਹ ਆਪਣੇ ਹੱਥ ਵਿੱਚ ਕਲਮ ਪਕੜਦੇ ਨੇ ਤੇ ਤਾਂ ਵੀ ਉਹ ਜ਼ਫਰਨਾਮਾ ਲਿਖਦੇ ਨੇ, ਤਾਂ ਵੀ ਉਹਨਾਂ ਨੂੰ ਫਤਿਹ ਪ੍ਰਾਪਤ ਹੁੰਦੀ ਏ। ਕਹਿੰਦੇ ਨੇ ਜਦੋਂ ਚਿੱਠੀ ਆਈ, ਹਜ਼ੂਰ ਨੇ ਸਿੱਖਾਂ ਨਾਲ ਸਲਾਹ ਕੀਤੀ ਕੀ ਕਰਨਾ ਚਾਹੀਦਾ, ਔਰੰਗਜ਼ੇਬ ਦਾ ਜ਼ੁਲਮ ਹੁਣ ਅਖੀਰ ਹੋ ਚੁੱਕਾ। ਕਹਿੰਦੇ ਨੇ ਹਜ਼ੂਰ ਉਸ ਮੌਕੇ ਤੇ ਆਪਣੀ ਕਿਰਪਾਨ ਦੇ ਨਾਲ ਆਪਣੀ ਉਂਗਲੀ ਛਿਲ ਰਹੇ ਸਨ, ਥੋੜਾ ਥੋੜਾ ਦੇਖ ਰਹੇ ਸਨ। ਤਾਂ ਭਾਈ ਲਖਮੀਰ ਜੀ ਨੇ ਹਜ਼ੂਰ ਤੇ ਸਵਾਲ ਕੀਤਾ, ਸਰਕਾਰ ਕੀ ਗੱਲ ਏ, ਅੱਜ ਆਪਣੀ ਕਿਰਪਾਨ ਨਾਲ ਆਪਣੀ ਉਂਗਲ ਕਿਉਂ ਛਿਲ ਰਹੇ ਹੋ? ਤਾਂ ਹਜ਼ੂਰ ਕਹਿਣ ਲੱਗੇ, ਜ਼ੁਲਮ ਦੀ ਇੰਤਹਾ ਹੋ ਗਈ ਏ, ਮੈਂ ਜ਼ੁਲਮ ਦੀ ਜੜ ਕੱਟ ਰਿਹਾ, ਜ਼ੁਲਮ ਦੀਆਂ ਜੜਾਂ ਕੱਟ ਰਿਹਾ ਹਾਂ, ਇਸ ਵਾਸਤੇ ਆਪਣੀ ਉਂਗਲੀ ਤੇ ਕਿਰਪਾਨ ਫੇਰ ਰਿਹਾ, ਕਿਰਪਾਨ ਨਾਲ ਇਹ ਉਂਗਲੀ ਛਿਲ ਰਿਹਾ। ਜ਼ੁਲਮ ਦੀ ਜੜ ਇਸੇ ਤਰ੍ਹਾਂ ਹੀ ਕੱਟੀ ਜਾਂਦੀ ਏ, ਕਿਉਂਕਿ ਜਦੋਂ ਤੱਕ ਕੋਈ ਮਨੁੱਖ ਆਪਣਾ ਖੂਨ ਕਿਰਪਾਨ ਨੂੰ ਭੇਟ ਨਾ ਚੜਾਵੇ, ਉਦੋਂ ਤੱਕ ਕਦੇ ਜ਼ੁਲਮ ਦੀਆਂ ਜੜਾਂ ਨਾਸ਼ ਨਹੀਂ ਹੁੰਦੀਆਂ। ਪਿਆਰ ਲੱਖੋ, ਪਰ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਥੂਰੀ ਹੈ। ਜਿਹੜੇ ਲੋਕ ਬਾਗਬਾਨੀ ਦਾ ਕੰਮ ਕਰਦੇ ਨੇ, ਜਿਹੜੇ ਲੋਕ ਅੰਗੂਰ ਲਗਾਉਂਦੇ ਨੇ, ਉਹਨਾਂ ਦੀ ਇੱਕ ਵੀ ਥਿਊਰੀ ਏ, ਉਹ ਕਹਿੰਦੇ ਨੇ ਅੰਗੂਰ ਦੀ ਖੇਤੀ ਨੂੰ ਜਿਤਨਾ ਖੂਨ ਪਾ ਦਿਓ, ਖੂਨ ਕੋਈ ਹੋਵੇ, ਜਿਤਨਾ ਖੂਨ ਪਾਓਗੇ ਅੰਗੂਰ ਉਤਨੇ ਜ਼ਿਆਦਾ ਲੱਗਣਗੇ, ਜ਼ਿਆਦਾ ਅੰਗੂਰ ਫਲੇ ਤੇ ਫੁੱਲੇਗਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ, ਸ਼ਹੀਦਾਂ ਦਾ ਖੂਨ ਜਿਸ ਵੀ ਕੌਮ ਦੀਆਂ ਜੜਾਂ ਵਿੱਚ ਪਾਇਆ ਜਾਵੇਗਾ ਉਹ ਪ੍ਰਫੁੱਲਤ ਹੋਵੇਗੀ, ਉਹਨੂੰ ਫਲ ਲੱਗਣਗੇ, ਉਹਨੂੰ ਫੁੱਲ ਲੱਗਣਗੇ, ਦੁਨੀਆਂ ਵਿੱਚ ਉਹਦੀ ਮਹਿਕ ਖਿਲੇਗੀ, ਤੇ ਜ਼ੁਲਮ ਦੀਆਂ ਜੜਾਂ ਤੇ ਜਦੋਂ ਸ਼ਹੀਦਾਂ ਦਾ ਖੂਨ ਪੈ ਜਾਵੇਗਾ ਉਹ ਜ਼ੁਲਮ ਦੀਆਂ ਜੜਾਂ ਸੁੱਕ ਜਾਣਗੀਆਂ, ਜ਼ੁਲਮ ਦੀਆਂ ਜੜਾਂ ਸੁੱਕਦੀਆਂ ਨੇ ਜਦੋਂ ਸ਼ਹੀਦਾਂ ਦਾ, ਧਰਮੀ ਸ਼ਖਸੀਅਤਾਂ ਦਾ, ਬਹਾਦਰਾਂ ਦਾ ਖੂਨ ਪੈ ਜਾਂਦਾ। ਔਰੰਗਜ਼ੇਬ ਨੂੰ ਕਿਵੇਂ ਖਤਮ ਕਰੀਏ, ਕਿਉਂਕਿ ਜ਼ੁਲਮ ਦੀ ਇੰਤਹਾ ਹੋ ਗਈ ਏ। ਤਾਂ ਉਸ ਮੌਕੇ ਤੇ ਸਿੱਖਾਂ ਨੇ ਕਿਹਾ, ਆਪ ਸਭ ਕੁਝ ਕਰਨ ਕਾਰਨ ਸਮਰੱਥ ਹੋ, ਜੋ ਵੀ ਚਾਹੋ ਕਰ ਸਕਦੇ ਹੋ। ਹਜ਼ੂਰ ਕਹਿਣ ਲੱਗੇ, ਜੇ ਤੀਰ ਨਾਲ, ਜੇ ਕਿਰਪਾਨ ਨਾਲ, ਜੇ ਸ਼ਸਤਰ ਨਾਲ ਇਸ ਨੂੰ ਖਤਮ ਕਰਦੇ ਹਾਂ ਤਾਂ ਤੇ ਇਹਦਾ ਭਲਾ ਹੋ ਜਾਵੇਗਾ, ਤਾਂ ਤੇ ਇਹ ਬਖਸ਼ਿਆ ਜਾਵੇਗਾ, ਇਹਦੀ ਮੁਕਤੀ ਹੋ ਜਾਵੇਗੀ। ਪਰ ਜੋ ਕੁਝ ਇਸਨੇ ਕੀਤਾ ਹੈ ਉਹਨਾਂ ਕਰਮਾਂ ਦਾ ਇਹਨੇ ਅਜੇ ਫਲ ਭੁਗਤਣਾ, ਫਿਰ ਕੀ ਕਰਨਾ ਚਾਹੀਦਾ? ਹਜ਼ੂਰ ਕਹਿਣ ਲੱਗੇ, ਉਹਨੇ ਆਪਣੀ ਮੌਤ ਆਪ ਹੀ ਬੁਲਾ ਲਈ, ਸਾਨੂੰ ਮਿਲਣ ਦੀ ਚਿੱਠੀ ਲਿਖ ਕੇ ਉਹਨੇ ਆਪਣੀ ਮੌਤ ਸੱਦ ਲਿੱਤੀ ਹੈ। ਸਾਨੂੰ ਇੱਕ ਚਿੱਠੀ ਲਿਖਣੀ ਚਾਹੀਦੀ ਹੈ, ਸਾਨੂੰ ਆਪਣੇ ਪ੍ਰਭੂ ਤੇ ਭਰੋਸਾ ਹੈ। ਜਦੋਂ ਉਹ ਚਿੱਠੀ ਪੜੇਗਾ, ਜਦੋਂ ਉਹ ਪੱਤਰ ਪੜੇਗਾ, ਨਾ ਕਿਰਪਾਨ ਦੀ ਜ਼ਰੂਰਤ, ਨਾ ਤੀਰ ਦੀ ਜ਼ਰੂਰਤ, ਨਾ ਕਿਸੇ ਸਿਪਾਹੀ ਦੀ ਜ਼ਰੂਰਤ। ਆਉਣ ਵਾਲੇ ਵਕਤ ਦੇ ਸੰਬੰਧ ਵਿੱਚ ਵੀ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ, ਨਾ ਆਪ ਲੜੂੰ, ਨਾ ਫੌਜ ਲੜਾਉਂ, ਚਾਹ ਲੱਖੋ ਸ੍ਰੀ ਵਾ। ਤੇ ਫਿਰ ਵਕਤ ਆਵੇਗਾ, ਦਿੱਲੀ ਤਖਤ ਪਰ ਬਹੇਗੀ ਆਪ ਗੁਰਾਂ ਕੀ ਫੌਜ, ਸੀਸ ਚੁਲੇਗਾ ਛਤਰ ਪਰ, ਛਤਰ ਚੁਲੇਗਾ ਸੀਸ ਪਰ, ਬੜੀ ਕਰੇਂਗੇ ਮੌਜ, ਸੌ ਸਾਥੀ ਪਿਆਰ ਲੱਖੋ ਸ੍ਰੀ ਵਾ। ਬੇਨਤੀ ਕਰ ਰਿਹਾ ਹਜ਼ੂਰ, ਕਹਿਣ ਲੱਗੇ ਪੱਤਰ ਪੜ ਕੇ ਖਤਮ ਹੋ ਜਾਵੇਗਾ। ਸਿੰਘਾਂ ਨੇ ਬੇਨਤੀ ਕੀਤੀ, ਹਜ਼ੂਰ ਫਿਰ ਇਸ ਤੋਂ ਹੋਰ ਅੱਛਾ ਵਿਚਾਰ ਕੋਈ ਨਹੀਂ, ਜੋ ਕੁਝ ਉਹਨੇ ਲਿਖਿਆ ਆਪ ਜੋ ਮੁਨਾਸਬ ਸਮਝਦੇ ਹੋ, ਬਾਦਸ਼ਾਹ ਨੂੰ ਜ਼ਰੂਰ ਉੱਤਰ ਦੇਣਾ ਚਾਹੀਦਾ। ਜੇ ਉੱਤਰ ਨਹੀਂ ਦਿੱਤਾ ਜਾਵੇਗਾ ਤੇ ਫਿਰ ਉਹ ਆਪਣੀ ਵਿਚਾਰ ਨੂੰ ਸਹੀ ਸਮਝਣ ਦੀ ਕੋਸ਼ਿਸ਼ ਕਰੇਗਾ। ਉਸ ਮੌਕੇ ਤੇ ਕਾਂਗੜ ਪਿੰਡ, ਜੋ ਛੋਟੀ ਜੀ ਰਾਜਧਾਨੀ ਰਾਏਜੋਹ ਦੀ ਸੀ, ਹੁਣ ਉਹਦਾ ਪਰਿਵਾਰ ਅੱਗੇ ਸੇਵਾ ਕਰ ਰਿਹਾ। ਉਸ ਮੌਕੇ ਤੇ ਦਸ਼ਮੇਸ਼ ਪਿਤਾ ਜੀ ਨੇ ਜੋ ਪੱਤਰ ਲਿਖਿਆ, ਕਿਉਂਕਿ ਉਸ ਮੌਕੇ ਤੇ ਸਾਰਾ ਕੰਮ ਫਾਰਸੀ ਵਿੱਚ ਹੋਇਆ ਕਰਦਾ ਸੀ, ਹਜ਼ੂਰ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜੋ ਕੁਝ ਲਿਖਿਆ ਉਹਨਾਂ ਦੇ ਪਵਿੱਤਰ ਸ਼ਬਦਾਂ ਵਿੱਚ ਸ਼ਰਵਣ ਕਰੀਏ, ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਹੁਕਮ ਸੱਤ, ਸ੍ਰੀ ਮੁਖ ਵਾਕ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜ਼ਫਰਨਾਮਾ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਕਮ ਸੱਤ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਾਨੂੰ ਇੰਜ ਪੜ੍ਹਾਉਂਦੇ ਸਨ। ਇਸੇ ਤਰ੍ਹਾਂ ਉਹਨਾਂ ਨੇ ਸਾਡੀਆਂ ਪੋਥੀਆਂ ਤੇ ਨੋਟੇਸ਼ਨ ਵੀ ਕਰਵਾਈ, ਲਿਖਵਾਇਆ ਵੀ। ਅਸੀਂ ਕਿਉਂਕਿ ਆਪਣੇ ਸਮੇਂ ਵਿੱਚ ਉਹ ਗੁਰਮਤ ਵਿਦਿਆ ਦੀ ਸਭ ਤੋਂ ਮਹਾਨ ਸ਼ਖਸੀਅਤ ਸਨ, ਇਸ ਲਈ ਅਸੀਂ ਉਸੇ ਨੂੰ ਵਧੀਕ ਤਰਜੀਹ ਦੇਣਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਹੁਕਮ ਸੱਚ। ਇੱਕ ਅਦਵੈਤ ਰੂਪ ਵਾਹਿਗੁਰੂ ਓਅੰਕਾਰ ਸਭਨਾਂ ਨੂੰ ਜ਼ਿੰਦਗੀ ਦੀ ਲੋਹ ਦੁਆਰਾ ਪ੍ਰਕਾਸ਼ਨ ਵਾਲਾ ਸ਼੍ਰੋਮਣੀ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ। ਹੁਕਮ ਸੱਤ ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਹੁਕਮ ਹੈ ਉਹ ਸੱਤ ਹੈ। ਸਾਡੇ ਦੇਸ਼ ਵਿੱਚ ਇੱਕ ਬੜੀ ਪੁਰਾਣੀ ਰਵਾਇਤ ਹੈ, ਹਿੰਦੂ ਧਰਮ ਵਾਲੇ ਲੋਕ ਜਦੋਂ ਕੋਈ ਪ੍ਰਾਣੀ ਗੁਜ਼ਰ ਜਾਂਦਾ ਹੈ ਤੇ ਉਹ ਕਹਿੰਦੇ ਨੇ ਹੁਕਮ ਸੱਤ ਹੋ ਗਿਆ, ਚੱਲ ਲੱਖੋ ਸ੍ਰੀ ਵਾ। ਨਾਲ ਪੜਿਆ ਵੀ ਜਾਂਦਾ ਹੈ, ਕਿਹਾ ਵੀ ਜਾਂਦਾ ਹੈ, ਰਾਮ ਨਾਮ ਸੱਤ, ਹੁਕਮ ਸੱਤ ਹੋ ਗਿਆ। ਪਰਮੇਸ਼ਰ ਦਾ ਹੁਕਮ ਸੱਤ ਜਿਸ ਨੂੰ ਕੋਈ ਬਦਲ ਨਹੀਂ ਸਕਦਾ। ਹਾਂ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਦਾ ਜੋ ਵਿਚਾਰ ਹੈ ਉਹਦੇ ਸਿਰਲੇਖ ਨੂੰ ਸੁੰਦਰ ਜੀ ਨੇ ਸੱਦ ਦਾ ਨਾਮ ਦਿੱਤਾ ਹੈ, ਸੱਦ ਸੱਦਾ ਅਕਾਲ ਪੁਰਖ ਵਾਹਿਗੁਰੂ ਦਾ। ਹੁਕਮ ਸੱਤ ਦਾ ਮਤਲਬ ਵੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਗਿਆ ਹੈ, ਸ਼ਹਿਨਸ਼ਾਹ ਔਰੰਗਜ਼ੇਬ ਤੂੰ ਇਸ ਦੁਨੀਆਂ ਤੇ ਹੁਣ ਬਹੁਤ ਸਮਾਂ ਠਹਿਰ ਨਹੀਂ ਸਕੇਗਾ, ਹੁਣ ਤੇਰਾ ਹੁਕਮ ਸੱਤ ਨਹੀਂ ਮੇਰੇ ਵਾਹਿਗੁਰੂ ਦਾ ਹੁਕਮ ਸੱਤ ਹੋਵੇਗਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੱਤ ਹੋਵੇਗਾ, ਉਹਦਾ ਹੁਕਮ ਅਚਲ ਹੋਵੇਗਾ। ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਫਤਿਹ ਹੈ ਔਰ ਉਹਦਾ ਹੀ ਹੁਕਮ ਸੱਤ ਹੈ, ਬਾਕੀ ਦੇ ਹੁਕਮ ਤਾਂ ਉਹਦੇ ਸਾਹਮਣੇ ਤੁੱਛ ਨੇ। ਵੱਡੇ ਵੱਡੇ ਹੁਕਮਰਾਨ, ਵੱਡੇ ਵੱਡੇ ਸ਼ਹਿਨਸ਼ਾਹ ਜਦੋਂ ਉਹਦਾ ਹੁਕਮ ਆਉਂਦਾ ਹੈ ਇਸ ਦੁਨੀਆਂ ਤੋਂ ਚੁੱਪ ਕਰਕੇ ਖਾਮੋਸ਼ੀ ਨਾਲ ਕੂਚ ਕਰ ਜਾਂਦੇ ਨੇ। ਜ਼ਫਰਨਾਮੇ ਫਤਿਹਨਾਮਾ, ਫਤਿਹ ਦਾ ਪੱਤਰ, ਫਤਿਹ ਦੀ ਚਿੱਠੀ, ਕਿਉਂਕਿ ਲੋਕ ਵੱਖ ਵੱਖ ਤਰੀਕੇ ਦੇ ਖਤ ਲਿਖਦੇ ਨੇ, ਪੱਤਰ ਲਿਖਦੇ ਨੇ, ਜਿਨ੍ਹਾਂ ਵਿੱਚ ਉਹਨਾਂ ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ, ਪਰ ਇਹ ਹੈ ਫਤਿਹਨਾਮਾ, ਫਤਿਹ ਦਾ ਪੱਤਰ, ਫਤਿਹ ਦੀ ਚਿੱਠੀ, ਸ੍ਰੀ ਮੁਖਵਾਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਿਰੋਮਣੀ ਪਵਿੱਤਰ ਮੁਖਾਰ ਬਿੰਦ ਤੋਂ ਇਹ ਵਾਕ ਨੇ, ਉਹਨਾਂ ਦੀ ਉਚਾਰਨ ਕੀਤੀ ਹੋਈ ਇਹ ਪਵਿੱਤਰ ਰਚਨਾ ਬਾਣੀ ਹੈ ਪਾਤਸ਼ਾਹੀ ਦਸਵੇਂ, ਦਸਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਦੀ ਦੇ ਪਾਤਕ ਦੇ ਸ਼ਾਹ ਮਾਲਕ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ। ਜੋ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਫਤਿਹ ਦਾ ਪੱਤਰ ਲਿਖ ਰਹੇ ਨੇ ਉਹਦਾ ਆਰੰਭਕ ਸਿਰਲੇਖ ਹੈ। ਉੱਪਰ ਜੋ ਲਫ਼ਜ਼ ਕਹੇ ਲਿਖੇ ਜਾਂਦੇ ਨੇ ਉਹ ਹਜ਼ੂਰ ਨੇ ਲਿਖੇ ਨੇ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਹੁਕਮ ਸੱਤ, ਜ਼ਫ਼ਰਨਾਮਾ, ਸ੍ਰੀ ਮੁਖਵਾਤ, ਪਾਤਸ਼ਾਹੀ ਦਸਵੀਂ ਜੀ।
ਕਮਾਲੇ ਕਰਾਮਾਤ ਕਾਇਮ ਕਰੀਮ।
ਹਾਂ, ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸ਼ੰਸਾ ਕਰ ਰਹੇ ਨੇ ਜਿਸ ਦਾ ਬਹੁਤਾ ਕਰੀਬੀ, ਜਿਸ ਦਾ ਬਹੁਤਾ ਨਜ਼ਦੀਕੀ, ਜਿਸ ਦੇ ਹੁਕਮ ਦੀ ਬਹੁਤਾ ਪਾਲਣਾ ਕਰਨ ਵਾਲਾ ਔਰੰਗਜ਼ੇਬ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਜ਼ੂਰ ਕਹਿ ਰਹੇ ਨੇ ਕਮਾਲੇ ਕਰਾਮਾਤ, ਉਹ ਜੋ ਮੇਰਾ ਖੁਦਾਵੰਦ ਕਰੀਮ ਏ, ਅਕਾਲ ਪੁਰਖ ਵਾਹਿਗੁਰੂ ਹੈ ਔਰੰਗਜ਼ੇਬ, ਸਾਰੀਆਂ ਕਰਾਮਾਤਾਂ ਦਾ ਕਮਾਲ ਉਹਦੇ ਪਾਸ ਹੀ ਹੈ। ਮਨੁੱਖ ਦੀ ਕਰਾਮਾਤ ਕੀ ਕਰੇਗੀ, ਰਾਜ ਸੱਤਾ ਕਿਸੇ ਸ਼ਹਿਨਸ਼ਾਹ ਦੀ ਕਰਾਮਾਤ ਕੀ ਕਰੇਗੀ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਰਾਮਾਤ ਦਾ ਪ੍ਰਗਟਾਓ ਕਰਦਾ ਹੈ ਉਦੋਂ ਵੱਡੇ ਵੱਡੇ ਕਰਾਮਾਤੀਆਂ ਨੂੰ ਹੋਸ਼ ਹੀ ਨਹੀਂ ਰਹਿੰਦੀ, ਕੋਈ ਸੂਝ ਨਹੀਂ ਰਹਿੰਦੀ, ਕੋਈ ਬੂਝ ਨਹੀਂ ਰਹਿੰਦੀ। ਪਹਿਲੇ ਰੂਪ ਵਿੱਚ ਉਹਨਾਂ ਨੇ ਕੁਝ ਦੁਨੀਆਂ ਦੇ ਕਰਾਮਾਤੀਆਂ ਤੇ ਚੋਟ ਕਰਦੇ ਹੋਇਆ ਜਿਹੜੇ ਪਠਾਨਾਂ ਨੂੰ ਕਹਿੰਦੇ ਸਨ, ਫਿਕਰ ਨਾ ਕਰੋ, ਬੈਠੇ ਰਹੋ, ਤੁਹਾਨੂੰ ਕੁਛ ਨਹੀਂ ਹੋਵੇਗਾ, ਉਹ ਬਾਬਰ ਜੇ ਆਵੇਗਾ ਉਹਨੂੰ ਅੰਧਾ ਕਰ ਦੇਵਾਂਗੇ, ਬਾਬਰ ਜੇ ਹਮਲਾ ਕਰਕੇ ਆਵੇਗਾ ਇਹਨਾਂ ਬਾਤ ਤੇ ਉਹਦੀਆਂ ਤੋਪਾਂ ਠੁੱਸ ਹੋ ਜਾਣਗੀਆਂ, ਉਹਦੀਆਂ ਬੰਦੂਕਾਂ ਵਿੱਚੋਂ ਗੋਲੀ ਨਹੀਂ ਚੱਲੇਗੀ। ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਹੀਂ, ਤੁਸੀਂ ਐਵੇਂ ਸਹਾਰਾ ਦਿੱਤਾ, ਪਠਾਨਾਂ ਨੂੰ ਧੋਖੇ ਵਿੱਚ ਰੱਖਿਆ, ਦੇਖੋ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ, ਉਨੀ ਤੁਪਕ ਤਾਂ ਚੜਾਈ, ਉਨੀ ਹਸਤ ਚੜਾਈ, ਜਿਨ ਕੀ ਤੀਰੀ ਦਰਗਹਿ ਫਾਟੀ ਤਿੰਨਾ ਮਰਨਾ ਪਾਈ। ਰਾਗਾਸਾ ਮਹੱਲਾ ਪਹਿਲਾ ਅਸਪਰੀਆ। ਹਜ਼ੂਰ ਕਹਿੰਦੇ ਨੇ ਕਿਸੇ ਪੀਰ ਫਕੀਰ ਤੋਂ ਕਰਾਮਾਤ ਦਾ ਪਰਚਾ ਨਹੀਂ ਲੱਗਾ, ਕੋਈ ਸਿਪਾਹੀ, ਕੋਈ ਬਾਬਰ, ਕੋਈ ਅੰਧਾ ਨਹੀਂ ਹੋਇਆ। ਕਹਿੰਦੇ ਨੇ ਉਲਟਾ ਬਾਬਰ ਦੀਆਂ ਤੋਪਾਂ ਤੇ ਬੰਦੂਕਾਂ ਆਪਣਾ ਕੰਮ ਕਰਦੀਆਂ ਗਈਆਂ, ਤੇ ਜਿਹੜੀਆਂ ਪਠਾਨਾਂ ਦੀਆਂ ਤੋਪਾਂ ਤੇ ਬੰਦੂਕਾਂ ਸਨ ਉਹਨਾਂ ਉਲਟਾ ਉਹਨਾਂ ਦੇ ਹੱਥਾਂ ਵਿੱਚ ਹੀ ਮਿਸ ਹੋ ਗਈਆਂ, ਉਹ ਆਪਣੇ ਵਾਰਾਂ ਨਾਲ ਆਪ ਹੀ ਖਤਮ ਹੋ ਗਏ, ਆਪਣੇ ਵਾਰਾਂ ਨਾਲ ਆਪ ਹੀ ਮਾਰੇ ਗਏ। ਇਸ ਵਾਸਤੇ ਕਹਿੰਦੇ ਨੇ ਕਮਾਲੇ ਕਰਾਮਾਤ, ਮੇਰਾ ਵਾਹਿਗੁਰੂ ਕਰਾਮਾਤਾਂ ਨਾਲ ਕਮਾਲ ਭਰਪੂਰ ਹੈ, ਪਰਿਪੂਰਨ ਹੈ, ਜਿਵੇਂ ਸਾਗਰ ਪਾਣੀ ਨਾਲ ਭਰਿਆ ਹੈ, ਇਵੇਂ ਅਕਾਲ ਪੁਰਖ ਵਾਹਿਗੁਰੂ ਕਰਾਮਾਤਾਂ ਵਿੱਚ ਕਾਮਲ ਹੈ, ਪੂਰਨ ਹੈ। ਕਾਇਮ ਕਰੀਮ, ਕਾਇਮ ਹਮੇਸ਼ਾ ਕਾਇਮ ਰਹਿਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਬਾਕੀ ਇੱਕ ਬਾਦਸ਼ਾਹ ਹੁੰਦਾ ਹੈ ਚਲਿਆ ਜਾਂਦਾ, ਦੂਜਾ ਹੁੰਦਾ ਹੈ ਉਹ ਵੀ ਚਲਿਆ ਜਾਂਦਾ ਹੈ। ਕੀ ਕਹੀਏ ਜਿਸ ਆਸਣ ਹਮ ਬੈਠੇ, ਕੇਤੇ ਬੈਸ ਗਿਆ ਆਸਾ ਸੇਖ ਫਰੀਦ ਜੀ। ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਕਰੀਮ ਕਿਰਪਾਲੂ ਹੈ, ਹਰ ਮਨੁੱਖ ਤੇ ਉਹ ਕਰਮ ਕਰਦਾ, ਵੱਡੇ ਵੱਡੇ ਗੁਨਾਹਗਾਰਾਂ ਤੇ ਵੀ ਉਹ ਕਿਰਪਾਲਤਾ ਕਰ ਦਿੰਦਾ ਜਦੋਂ ਆਪਣੀ ਰਹਿਮਤ ਵਿੱਚ ਆਉਂਦਾ। ਇਸੇ ਕਰਕੇ ਕਹਿੰਦੇ ਨੇ ਮੈਨੂੰ ਤੇਰੀ ਰਹਿਮਤ ਉੱਪਰ ਫਖਰ ਹੈ, ਮੈਨੂੰ ਤੇਰੀ ਰਹਿਮਤ ਉੱਪਰ ਮਾਣ ਹੈ, ਹੋਰ ਮੇਰੀ ਤੇ ਕਰਨੀ ਇਹੋ ਜਿਹੀ ਏ ਕਿ ਨਰਕਾਂ ਵਿੱਚ ਵੀ ਥਾਂ ਨਾ ਮਿਲੇ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਥੌਰ, ਤੁਮਰੇ ਬਿਰਦ ਕੋ ਆਸਰੋ ਸੰਭਾਲ। ਭਾਈ ਸਾਹਿਬ ਭਾਈ ਗੁਰਦਾਸ ਜੀ, ਰਹਿਮਤ ਪੇ ਤੇਰੀ ਮੁਝ ਕੋ ਨਾਜ਼ ਹੈ, ਬੰਦਾ ਹੂੰ ਜਾਣਤਾ ਹੂੰ ਤੂੰ ਬੰਦਾ ਨਿਵਾਜ਼। ਉਹ ਕਰੀਮ ਕਰਮ ਬਖਸ਼ਿਸ਼ ਕਰਨ ਵਾਲਾ ਹੈ, ਕਿਰਪਾਲਤਾ ਕਰਨ ਵਾਲਾ ਹੈ ਜੀ।
ਰਜਾ ਬਖਸ਼ ਰਾਜਕ ਰਿਹਾ ਕੁੰਡ ਰਹੀਮ,
ਪਰਸ਼ੀਅਨ ਹੈ ਰਜਾ ਬਖਸ਼ ਰਾਜਕ ਰਿਹਾ ਕੁੰਡ ਰਹੀਮ। ਕਹਿੰਦੇ ਨੇ ਫਿਰ ਜਿਸ ਤੇ ਉਹ ਕਿਰਪਾ ਕਰਦਾ ਹੈ ਔਰੰਗਜ਼ੇਬ, ਉਹਨੂੰ ਹੀ ਆਪਣੀ ਰਜ਼ਾ ਦੀ ਬਖਸ਼ਿਸ਼ ਕਰਦਾ, ਉਹਨੂੰ ਆਪਣਾ ਭਾਣਾ ਮਨਾ ਲੈਂਦਾ ਹੈ, ਕਿਉਂਕਿ ਤੇਰਾ ਭਾਣਾ ਤੂੰ ਹੈ ਮਨਾ ਇਹ, ਜਿਸ ਨੂੰ ਹੋਏ ਦਿਆਲਾ ਤੂੰ ਹੀ ਮਹੱਲਾ ਪੰਜਵਾਂ। ਉਹ ਰਜਾ ਮਨਾਉਣ ਦੀ ਬਖਸ਼ਿਸ਼ ਕਰਦਾ, ਭਾਣੇ ਵਿੱਚ ਚਲਾਉਣ ਦੀ ਕਿਰਪਾਲਤਾ ਕਰਦਾ, ਬਖਸ਼ਿਸ਼ ਕਰਦਾ। ਰਾਜ਼ਿਕ ਤਮਾਮ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਸਭਨਾਂ ਨੂੰ ਰਿਜ਼ਕ ਦਿੰਦਾ, ਰੋਜ਼ੀ ਦਿੰਦਾ। ਰਿਹਾ ਕੁਨ ਤਮਾਮ ਜੀਵਾਂ ਨੂੰ, ਮਾਤਾ ਦੇ ਪੇਟ ਵਿੱਚੋਂ ਕੌਣ ਰਿਹਾਈ ਦਿੰਦਾ? ਕੋਈ ਡਾਕਟਰ ਦਿਵਾ ਸਕਦਾ? ਕੋਈ ਨਰਸ ਦਿਵਾ ਸਕਦੀ ਹੈ? ਕੋਈ ਮਨੁੱਖ ਦਿਵਾ ਸਕਦਾ? ਉਹ ਸਿਰਫ ਉਹ ਹੀ ਰਿਹਾ ਕਰਨ ਵਾਲਾ ਹੈ। ਇਸੇ ਕਰਕੇ ਇੱਥੇ ਕਹਿੰਦੇ ਨੇ ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰੇ, ਉਧਰੈ ਜਿਸ ਤੈ ਨਾਏ, ਜੈ ਸ੍ਰੀ ਕੀ ਵਾਰ ਮਹੱਲਾ ਪੰਜਵਾਂ। ਰਿਹਾ ਕੁਨ ਤਮਾਮ ਜੀਵਾਂ ਨੂੰ, ਉਹ ਰਿਹਾ ਕਰਾਉਣ ਵਾਲਾ, ਆਜ਼ਾਦੀ ਦੇਣ ਵਾਲਾ, ਸਵਤੰਤਰ ਕਰਾਉਣ ਵਾਲਾ, ਉਹ ਕਿਸੇ ਨੂੰ ਗੁਲਾਮ ਨਹੀਂ ਰੱਖਦਾ, ਰਿਹਾ ਕਰਾਉਣ ਵਾਲਾ। ਤੇ ਫਿਰ ਰਹੀਮ ਬੜੇ ਰਹਿਮ ਦਿਲ ਵਾਲਾ, ਬਹੁਤ ਹੀ ਰਹਿਮ ਦਿਲ, ਉਸ ਦੀ ਰਹਿਮ ਦਿਲੀ ਦਾ ਇਹ ਬਿਆਨ ਹੀ ਨਹੀਂ ਕੀਤਾ ਗਿਆ। ਇੱਕ ਸ਼ਹਿਰ ਉਹਨਾਂ ਦੀ ਚਿੱਠੀ ਦਾ ਪਹਿਲਾ ਹਿੱਸਾ ਵਿਚਾਰਿਆ ਹੈ ਅੱਜ, ਕਿਉਂਕਿ ਦਸ਼ਮੇਸ਼ ਪਿਤਾ ਜੀ ਦਾ ਜੀ ਬਹੁਤ ਸਾਰਾ ਜੀਵਨ ਇਸ ਫਤਿਹ ਦੇ ਪੱਤਰ ਨਾਲ ਸੰਬੰਧ ਰੱਖਦਾ ਹੈ। ਇਸ ਲਈ ਇਸ ਦਾ ਵਿਚਾਰ ਆਰੰਭ ਕਰਨ ਤੋਂ ਪਹਿਲੇ ਜ਼ਰੂਰੀ ਸੀ ਕਿਵੇਂ ਅਨੰਦਪੁਰ ਛੱਡਿਆ, ਕਿੱਥੇ ਪਹੁੰਚੇ, ਕਿਵੇਂ ਲਿਖਿਆ, ਉਹ ਅਰਜ਼ ਕੀਤੀ ਹੈ। ਕੱਲ ਤੋਂ ਕੋਸ਼ਿਸ਼ ਕਰਾਂਗੇ ਚਾਰ ਚਾਰ ਪੰਜ ਪੰਜ ਸ਼ਹਿਰ ਵਿਚਾਰਨ ਦੇ। ਇੱਥੇ ਇਜਾਜ਼ਤ ਚਾਹਾਂਗਾ, ਨਾਲ ਹੀ ਆਪ ਤੋਂ ਵੀ ਛੁੱਟੀ ਚਾਹਾਂਗਾ, ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਬੇਨਤੀ ਕੀਤੀ ਸੀ ਕੁਝ ਦਿਨ ਪਹਿਲੇ, ਸ਼ੁੱਕਰਵਾਰ ਤੋਂ ਵੀ ਪਹਿਲੇ ਵੀਰਵਾਰ ਨੂੰ, ਵੀ ਜਿਤਨੇ ਵੀ ਮਾਈ ਪਾਈ ਜਾਂਦੇ ਹੋ, ਹਰ ਪ੍ਰੇਮੀ, ਕਿਉਂਕਿ ਹਜ਼ੂਰ ਦਾ ਇਹ ਪੱਤਰ ਹੈ, ਇੱਕ ਇੱਕ ਪ੍ਰੇਮੀ ਨੂੰ ਨਾਲ ਲੈ ਕੇ ਆਓ। ਲੱਗਦਾ ਹੈ ਤੁਹਾਡੀ ਰੌਣਕ ਤੋਂ ਕਿ ਸੱਚਮੁੱਚ ਤੁਸੀਂ ਬੇਨਤੀ ਪ੍ਰਵਾਨ ਕੀਤੀ ਹੈ। ਜਿਤਨੇ ਆਏ ਹੋ ਜੀ ਆਇਆਂ ਨੂੰ, ਇਹ ਗੁਰੂ ਕਾ ਵਿਚਾਰ ਦੁਰਲਭ ਹੈ, ਫਿਰ ਬੇਨਤੀ ਕਰਾਂਗਾ। ਅੱਜ ਜਿੰਨੇ ਆਏ ਹੋ, ਕੱਲ ਇੱਕ ਇੱਕ ਨਾਲ ਹੋਰ ਲੈ ਕੇ ਆਈਏ, ਤਾਂ ਜੋ ਵਿਚਾਰ ਹਜ਼ੂਰ ਦਾ ਜੋ ਪੱਤਰ ਹੈ ਜਿਸ ਨੂੰ ਪੜ੍ਹ ਕੇ ਬਾਦਸ਼ਾਹ ਦਾ ਅੰਤ ਹੋਇਆ, ਆਪਾਂ ਉਹਦਾ ਵਿਚਾਰ ਕਰ ਸਕੀਏ, ਸੁਣ ਸਕੀਏ। ਸੰਗਤਾਂ ਵੱਲੋਂ ਜਨ ਸੇਵਾ ਕਥਾ ਵਿਚਾਰ ਸੰਬੰਧੀ ਆਈਏ। ਸੱਚੇ ਪਾਤਸ਼ਾਹ ਸਰਬਾਦੀ ਕਾਲਣਾ ਥਾਏ ਪਾਣ, ਕਿਉਂਕਿ ਜ਼ਫਰਨਾਮੇ ਦਾ ਵਿਚਾਰ ਸੀ। ਇਸ ਲਈ ਭਾਵੇਂ ਮੇਰੇ ਬਜ਼ੁਰਗਵਾਰ ਬਜ਼ੁਰਗਾਂ ਨੇ ਹੁਕਮ ਕੀਤਾ ਸੀ ਬਾਰਾਂਮਾਂ ਵੀ ਥੋੜ੍ਹਾ ਜਿਹਾ ਵਿਚਾਰਨਾ, ਮੈਂ ਉਹਨਾਂ ਤੋਂ ਚਾਕਰ ਜੀ ਤੋਂ ਖਿਮਾ ਮੰਗਾਂਗਾ ਕਿ ਵਿਚਾਰ ਨਹੀਂ ਕਰ ਸਕਿਆ, ਇਸ ਲਈ ਉਹ ਵੀ ਖਿਮਾ ਕਰਨਗੇ, ਆਪ ਵੀ ਖਿਮਾ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਮਾਲੇ ਕਰਾਮਾਤ ਕਾਇਮ ਕਰੀਮਾ, ਰਜ਼ਾ ਬਖਸ਼ ਰਾਜਕ ਰਿਹਾ ਕੁਨ ਰਹੀਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।